ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਧੰਨਾਸਰੀ ਮਹੱਲਾ ਪੰਜਵਾ ਤੁਮ ਦਾਤੇ ਠਾਕੁਰ ਪ੍ਰਤਪਾਲਕ ਨਾਇਕ ਖਸਮ ਹਮਾਰੇ ਨਿਮਖ ਨਿਮਖ ਤੁਮ ਹੀ ਪ੍ਰਤਪਾਲੋ ਹਮ ਬਾਰਿਕ ਤੁਮਰੇ ਧਾਰੇ ਤੁਮ ਦਾਤੇ ਠਾਕੁਰ ਪ੍ਰਤਪਾਲਕ ਨਾਇਕ ਖਸਮ ਹਮਾਰੇ ਨਿਮਖ ਨਿਮਖ ਤੁਮ ਹੀ ਪ੍ਰਤਪਾਲੋ ਹਮ ਬਾਰਿਕ ਤੁਮਰੇ ਧਾਰੇ ਜਿਹਵਾ ਏਕ ਕਵਨ ਗੁਣ ਕਹੀਐ ਬੇਸ਼ੁਮਾਰ ਬੇਅੰਤ ਸੁਵਾਮੀ ਤੇਰੋ ਅੰਤ ਨਾ ਕਿਨਹੀ ਲਹੀਐ ਰਹਾਉ ਕੋਟ ਪਰਾਧ ਹਮਾਰੇ ਖੰਡੋ ਅਨਕ ਵਿਧੀ ਸਮਝਾਵੋ ਹਮ ਅਗਿਆਨ ਅਲਪ ਮਤ ਥੋਰੀ ਤੁਮ ਆਪਨ ਬਿਰਦ ਰਖਾਵੋ ਤੁਮਰੀ ਸਰਣ ਤੁਮਾਰੀ ਆਸਾ ਤੁਮ ਹੀ ਸੱਜਣ ਸੁਹੇਲੇ ਰਾਖੋ ਰਾਖਨਹਾਰ ਦਇਆਲ ਨਾਨਕ ਘਰ ਕੇ ਗੋਲੇ ਤੁਮਰੀ ਸ਼ਰਣ ਤੁਮਾਰੀ ਆਸਾ ਤੁਮ ਹੀ ਸੱਜਣ ਸੁਹੇਲੇ ਰਾਖੋ ਰਾਖਨਹਾਰ ਦਇਆਲ ਨਾਨਕ ਘਰ ਕੇ ਗੋਲੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਾਤਤ ਪਾਵਨ ਭਗਤ ਵਸ਼ਲ ਕਰਨਾ ਨਿਧਾਨ ਜੋਤੀ ਸਰੂਪ ਦੋ ਜਹਾਨੀਏ ਆਲਮ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਪਵਿੱਤਰ ਬਾਰਗਾਹ ਦੇ ਅੰਦਰ ਸਜ ਕੇ ਆਪ ਜੀ ਇਕਾਗਰ ਮਨ ਦੇ ਦੁਆਰਾ ਗੁਰੂ ਘਰ ਦੇ ਕੀਰਤਨੀ ਜਥੇ ਦੇ ਪਾਸੋਂ ਸ੍ਰੀ ਆਸਾ ਜੀ ਦੀ ਵਾਰ ਦੇ ਕੀਰਤਨ ਸਰਵਣ ਕਰ ਰਹੇ ਸਨ। ਮੇਰੇ ਸ਼ਹਿਨਸ਼ਾਹ ਪਿਤਾ ਧੰਨ ਧੰਨ ਸ੍ਰੀ ਗੁਰੂ ਰਾਮਦਾਸ ਸਾਹਿਬ ਮਹਾਰਾਜ ਜੀ ਦੇ ਪਾਵਨ ਦਰ ਤੋਂ ਅੰਮ੍ਰਿਤ ਵੇਲੇ ਆਏ ਹੁਕਮਨਾਮੇ ਸਾਹਿਬ ਮੁੱਖ ਵਾਕ ਸਾਹਿਬ ਜੀ ਨੂੰ ਆਪ ਜੀ ਨੇ ਸਰਵਣ ਕੀਤਾ ਹੈ ਮੂਲ ਰੂਪ ਦੇ ਅੰਦਰ। ਆਓ ਸੰਗਤ ਜੀ ਆਪ ਜੀ ਰੋਜ਼ਾਨਾ ਦੀ ਤਰ੍ਹਾਂ ਗੁਰਦੁਆਰਾ ਮੰਜੀ ਸਾਹਿਬ ਦੀਵਾਨ ਹਾਲ ਵਿਖੇ ਇਕੱਤਰ ਹੋ ਕੇ ਵਿਦਵਾਨ ਪੁਰਸ਼ਾਂ ਦੇ ਪਾਸੋਂ ਗਿਆਨੀਆਂ ਦੇ ਪਾਸੋਂ ਸਤਿਗੁਰੂ ਪਾਤਸ਼ਾਹ ਜੀ ਦੀਆਂ ਕਥਾ ਵਿਚਾਰਾਂ ਸਰਵਣ ਕਰਦੇ ਹੋ। ਜੋ ਅੱਜ ਮੇਰੇ ਹਜੂਰ ਪੰਚਮ ਪਾਤਸ਼ਾਹ ਧੰਨ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਪਾਤਸ਼ਾਹ ਜੀ ਨੇ ਸਾਨੂੰ ਹੁਕਮਨਾਮਾ ਸਾਹਿਬ ਸਰਵਨ ਕਰਵਾਉਣ ਵਾਸਤੇ ਆਪ ਜੀ ਨੂੰ ਸਾਰੀ ਸੰਗਤ ਇਕਾਗਰ ਮਨ ਦੇ ਦੁਆਰਾ ਅਸੀਂ ਸਰਵਨ ਕਰਦੇ ਹਾਂ। ਅੱਜ ਹੁਕਮਨਾਮਾ ਸਾਹਿਬ ਜੀ ਦੇ ਪਾਵਨ ਰੂਪ ਦੇ ਅੰਦਰ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਨੇ ਦਤਾਰ ਦਾਨੀਆਂ ਦਾ ਜ਼ਿਕਰ ਕੀਤਾ ਹੈ ਕਿ ਦਤਾਰ ਦਾਨੀ ਕੌਣ ਹੁੰਦੇ ਨੇ, ਕੌਣ ਜਿਹੜਾ ਸਭ ਤੋਂ ਵੱਡਾ ਦਤਾਰ ਹੈ, ਜਿਹੜਾ ਦਾਤਾ ਨੂੰ ਬਖਸ਼ਿਸ਼ ਕਰਦਾ ਹੈ। ਅਤੇ ਜਦੋਂ ਅਸੀਂ ਸਤਿਗੁਰੂ ਜੀ ਦੀ ਗੁਰਬਾਣੀ ਨੂੰ ਵਿਚਾਰਦੇ ਹਾਂ ਤੇ ਮੇਰੇ ਹਜ਼ੂਰ ਜੀ ਕਹਿੰਦੇ ਨੇ ਦੱਦਾ ਦਾਤਾ ਏਕ ਹੈ ਸਭ ਕੋ ਦੇਵਨਹਾਰ, ਬਾਕੀ ਸਾਰਾ ਸੰਸਾਰ ਮੰਗਤਿਆਂ ਦੇ ਰੂਪ ਦੇ ਅੰਦਰ ਹੈ, ਭਿਖਾਰੀਆਂ ਦੇ ਰੂਪ ਦੇ ਅੰਦਰ ਹੈ, ਇੱਕ ਵਾਹਿਗੁਰੂ ਪਰਮੇਸ਼ਰ ਹੀ ਦਾਤਾ ਹੈ ਜਿਹੜਾ ਸਾਰਿਆਂ ਨੂੰ ਦਾਤਾ ਵੰਡ ਰਿਹਾ ਹੈ। ਸਤਿਗੁਰੂ ਜੀ ਕਿਰਪਾ ਕਰਨ, ਆਪਾਂ ਨਾਲ ਨਾਲ ਵਿਚਾਰਾਂ ਦੀ ਸਾਂਝ ਪਾਉਣੀ ਹੈ ਤੇ ਹੁਕਮਨਾਮੇ ਸਾਹਿਬ ਜੀ ਦੀ ਵਿਚਾਰ ਨੂੰ ਆਰੰਭ ਕਰਨ ਤੋਂ ਪਹਿਲਾਂ ਆਖੋ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ।
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਧਨਾਸਰੀ ਮਹੱਲਾ ਪੰਜਵਾ। ਤੁਮ ਦਾਤੇ ਠਾਕੁਰ ਪ੍ਰਤਪਾਲਕ ਨਾਇਕ ਖਸਮ ਹਮਾਰੇ।
ਧਨਾਸਰੀ ਰਾਗ ਦੇ ਅੰਦਰ ਭਾਵੇਂ ਕਿ ਰਾਗ ਮਾਲਾ ਦੇ ਅੰਦਰ ਧਨਾਸਰੀ ਇਹ ਪੰਚੋ ਗਾਈ ਮਾਲ ਰਾਗ ਕੌਸਕ ਸੰਗਲਾਈ ਇਸ ਨੂੰ ਰਾਗਣੀ ਦਰਜ ਕੀਤਾ ਹੈ। ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਤੁਮ ਦਾਤੇ ਠਾਕੁਰ ਪ੍ਰਤਪਾਲਕ, ਹੇ ਵਾਹਿਗੁਰੂ ਪਰਮੇਸ਼ਰ ਤੁਸੀਂ ਸਭ ਦੇ ਦਾਤੇ ਹੋ। ਤੇ ਦਾਤੇ ਜਦੋਂ ਅਸੀਂ ਸ਼ਬਦ ਵਰਤਦੇ ਹਾਂ ਨਾ ਸਤ ਸੰਗੀ ਜਨੋ, ਤੇ ਕਈਆਂ ਦਾ ਖਿਆਲ ਚਰੇ ਜਾਂਦਾ ਹੈ ਕਿ ਜਿਹੜਾ ਦੁਨਿਆਵੀ ਤੌਰ ਤੇ ਪਦਾਰਥਾਂ ਦੀ ਵੰਡ ਕਰਦਾ ਹੋਵੇ, ਜਿਹੜਾ ਦੁਨਿਆਵੀ ਤੌਰ ਤੇ ਦਾਤਾ ਹੋ ਕੇ ਭਿਖਾਰੀਆਂ ਨੂੰ ਦਾਨ ਦਿੰਦਾ ਹੋਵੇ, ਸੰਸਾਰ ਦੇ ਲੋਕੋ ਕੇਵਲ ਅਸੀਂ ਸੰਸਾਰ ਦੇ ਵਿੱਚ ਅਸੀਂ ਕੱਪੜੇ ਦਾ ਦਾਨ ਦੇ ਸਕਦੇ ਹਾਂ, ਕੇਵਲ ਇੱਕ ਮਾਇਆ ਦਾ ਦਾਨ ਦੇ ਸਕਦੇ ਹਾਂ, ਪਰ ਜਿਸ ਵਕਤ ਮੇਰਾ ਖਿਆਲ ਮੇਰਾ ਫੁਰਨਾ ਮੇਰਾ ਕਲਗੀਧਰ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਦੇ ਵੱਲ ਜਾਂਦਾ ਨਾ, ਤੇ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਤੋਂ ਵੱਡਾ ਹੋਰ ਕੋਈ ਦਾਨੀ ਨਹੀਂ ਹੋਇਆ। ਜੋਗੀ ਅੱਲਾ ਯਾਰ ਖਾਂ ਨੇ ਬੜੇ ਪਿਆਰੇ ਸ਼ਬਦ ਲਿਖੇ ਨੇ, ਉਰਦੂ ਦਾ ਸ਼ਾਇਰ ਹੈ, ਉਹ ਕਹਿੰਦਾ ਐ ਸਤਿਗੁਰੂ ਗੋਬਿੰਦ ਤੂੰ ਵੋ ਅਬਰ ਕਰਮ ਹੈ, ਐ ਸਤਿਗੁਰੂ ਗੋਬਿੰਦ ਤੂੰ ਵੋ ਅਬਰ ਹਮਮ ਹੈ, ਸ਼ਾਨੀ ਨਾਹੀਂ ਤੇਰਾ ਨਾ ਦਾਰਾ ਹੈ ਨਾ ਜਮ ਹੈ, ਖਾਤਾ ਤੇਰੇ ਚਰਨੋਂ ਕੀ ਫਰੀਦੋਂ ਪੀ ਕਸਮ ਹੈ। ਖਾਲਸਾ ਜੀ ਈਰਾਨ ਦਾ ਇੱਕ ਬਾਦਸ਼ਾਹ ਹੋਇਆ ਹੈ ਫਰੀਦੋਂ ਬਾਦਸ਼ਾਹ, ਉਹਦਾ ਇਤਿਹਾਸ ਕਦੇ ਤੁਸੀਂ ਪੜ੍ਹੋ। ਕਹਿਣ ਲੱਗੇ ਜਿਸ ਵਕਤ ਫਰੀਦੂ ਬਾਦਸ਼ਾਹ ਬਚਪਨ ਦੇ ਵਿੱਚ ਸਨ ਤੇ ਰਾਜੇ ਨੇ ਉਸ ਨੂੰ ਦੇਸ਼ ਨਿਕਾਲਾ ਦੇ ਦਿੱਤਾ, ਉਹਦੀ ਮਾਤਾ ਨੇ ਜੰਗਲਾਂ ਦੇ ਵਿੱਚ ਰਹਿ ਕੇ ਫਰੀਦੂ ਬਾਦਸ਼ਾਹ ਨੂੰ ਧਰਮ ਦੇ ਪ੍ਰਤੀ ਵਫ਼ਾਦਾਰ ਕੀਤਾ, ਉਸ ਨੂੰ ਗਊ ਦੇ ਦੁੱਧ ਦੇ ਨਾਲ ਉਸ ਦੀ ਪਾਲਣਾ ਕੀਤੀ। ਫਰੀਦੂ ਬਾਦਸ਼ਾਹ ਨੂੰ ਗਊ ਪਾਲਕ ਰਾਜਾ ਵੀ ਆਖਿਆ ਜਾਂਦਾ ਹੈ। ਵੱਡਾ ਹੋ ਕੇ ਜਿਸ ਵਕਤ ਉਸਨੇ ਆਪਣੇ ਪਿਤਾ ਦਾ ਰਾਜ ਲਿਆ ਨਾ, ਰਾਣ ਦੀ ਧਰਤੀ ਦੇ ਉੱਪਰ ਸਾਰੀ ਕੰਗਾਲਤਾ ਦੂਰ ਕਰ ਦਿੱਤੀ। ਰਾਣ ਦੀ ਧਰਤੀ ਦੇ ਉੱਪਰ ਸਾਰੇ ਦੇ ਸਾਰੇ ਕੰਗਾਲਾਂ ਜਿਹੜੇ ਲੋਕ ਗਰੀਬ ਲੋਕ ਸਨ ਉਹਨਾਂ ਦੀ ਕੰਗਾਲਤਾ ਦੂਰ ਕਰਕੇ ਉਹਨਾਂ ਨੂੰ ਸ਼ਾਹੂਕਾਰ ਬਣਾ ਦਿੱਤਾ। ਜੋਗੀ ਅੱਲਾ ਯਾਰ ਖਾਂ ਨੇ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਨੂੰ ਮੁਖਾਤਬ ਹੋ ਕੇ ਆਖਿਆ, ਐ ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਪਾਤਸ਼ਾਹ ਜੀ, ਮੇਰਾ ਜਿਹੜਾ ਖਿਆਲ ਹੈ ਕਿਤੇ ਉਹ ਈਰਾਨ ਦਾ ਬਾਦਸ਼ਾਹ ਫਰੀਦੂ ਬਾਦਸ਼ਾਹ ਦੇ ਵੱਲ ਜਾਂਦਾ, ਜਿਸ ਫਰੀਦੂ ਬਾਦਸ਼ਾਹ ਨੇ ਈਰਾਨ ਦੀ ਧਰਤੀ ਤੇ ਦਾਨ ਦਿੱਤਾ ਤੇ ਕੰਗਾਲ ਲੋਕ ਵੀ ਬਾਦਸ਼ਾਹ ਸ਼ਾਹੂਕਾਰ ਬਣ ਗਏ। ਪਰ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਮਹਾਰਾਜ, ਤੂੰ ਤਾਂ ਆਪਣੇ ਚਾਰ ਪੁੱਤਰਾਂ ਦਾ ਦਾਨ ਦਿੱਤਾ, ਤੂੰ ਆਪਣੀ ਮਾਤਾ ਦਾ ਦਾਨ ਦਿੱਤਾ, ਆਪਣਾ ਆਪ ਬਲੀਦਾਨ ਦੇ ਦਿੱਤਾ, ਕੁਰਬਾਨ ਕਰ ਦਿੱਤਾ ਇਸ ਕੌਮ ਤੋਂ, ਇਸ ਦੇਸ਼ ਤੋਂ। ਜਿਵੇਂ ਅਸੀਂ ਭਾਈ ਸੰਤੋਖ ਸਿੰਘ ਜੀ ਦਾ ਬਚਨ ਪੜ੍ਹਦੇ ਹਾਂ ਨਾ, ਭਾਈ ਸਾਹਿਬ ਜੀ ਕਹਿੰਦੇ, ਛਾਏ ਜਾਤੀ ਏਕਤਾ ਅਨੇਕਤਾ ਬੁਲਾਏ ਜਾਤੀ, ਹੋਵਤੀ ਕੁਚੀਲ ਤੱਕ ਤੇਬਨ ਕਰਾਨ ਕੀ, ਪਾਪ ਪਰ ਪੱਕ ਜਾਤੇ ਧਰਮ ਤਸਕ ਜਾਤੇ, ਵਰਨ ਗਰਕ ਜਾਤੇ ਸਹਿਤ ਵਿਧਾਨ ਕੀ, ਦੇਵੀ ਦੇਵ ਦਿਓਰੇ ਸੰਤੋਖ ਸਿੰਘਾ ਦੂਰ ਹੋਤੇ, ਰੀਤ ਮਿੱਟ ਜਾਤੀ ਕਥਾ ਬੇਦਨ ਪ੍ਰਾਣ ਕੀ, ਸ੍ਰੀ ਗੁਰੂ ਗੋਬਿੰਦ ਸਿੰਘ ਪਾਵਨ ਪਰਮ ਸੂਰ, ਮੂਰਤ ਨਾ ਹੋਤੀ ਜੋ ਪੈ ਕਰਨਾ ਨਦਾਨ ਦੀ। ਇਸੇ ਤਰ੍ਹਾਂ ਭਾਈ ਨੰਦ ਲਾਲ ਜੀ ਦੇ ਬਚਨ ਪੜ੍ਹਦੇ ਆ, ਨਾ ਸੁਰੋ ਮਨਸੂਰ ਗੁਰ ਗੋਬਿੰਦ ਸਿੰਘ, ਏਜ ਦੀ ਮਨਜ਼ੂਰ ਗੁਰ ਗੋਬਿੰਦ ਸਿੰਘ, ਹੱਕ ਰਾ ਗੰਜ਼ੂਰ ਗੁਰ ਗੋਬਿੰਦ ਸਿੰਘ, ਜੁਮਲਾ ਫੈਜ਼ੇ ਨੂਰ ਗੁਰ ਗੋਬਿੰਦ ਸਿੰਘ, ਹੱਕ ਹੱਕ ਆਗਾਹ ਗੁਰ ਗੋਬਿੰਦ ਸਿੰਘ, ਸ਼ਾਹੇ ਸ਼ਹਿਨ ਸ਼ਾਹ ਗੁਰ ਗੋਬਿੰਦ ਸਿੰਘ। ਇੱਕ ਭਾਈ ਨੰਦ ਲਾਲ ਜੀ ਨੇ ਬਚਨ ਲਿਖਿਆ ਆਖਰਲੀਆਂ ਪੰਗਤੀਆਂ ਵਿੱਚ ਗੁਰਮੁਖ, ਭਾਈ ਨੰਦ ਲਾਲ ਜੀ ਕਹਿੰਦੇ, ਕਾਦਰੇ ਹਰਕਾਰ ਗੁਰ ਗੋਬਿੰਦ ਸਿੰਘ, ਬੇਕਸ਼ਾ ਰਾ ਯਾਰ ਗੁਰ ਗੋਬਿੰਦ ਸਿੰਘ। ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਵਰਗਾ ਹੋਰ ਕੋਈ ਦੁਨੀਆਂ ਤੇ ਨਹੀਂ ਹੋ ਸਕਦਾ ਪਿਆ। ਭਾਵੇਂ ਈਰਾਨ ਦੇ ਬਾਦਸ਼ਾਹ ਦੇ ਨਾਲ ਗੁਰੂ ਗੋਬਿੰਦ ਸਿੰਘ ਜੀ ਦੀ ਤੁਲਨਾ ਕੀਤੀ, ਜੋਗੀ ਕਹਿਣ ਲੱਗਾ, ਮਹਾਰਾਜ ਮੈਂ ਆਪ ਜੀ ਦੇ ਸਲੋਕ ਲਿਖਦਾ ਹਾਂ, ਆਪ ਜੀ ਦੀਆਂ ਕਵਿਤਾਵਾਂ ਲਿਖਦਾ ਹਾਂ, ਪਰ ਮਹਾਰਾਜ ਈਰਾਨ ਦਾ ਬਾਦਸ਼ਾਹ ਵੀ ਆਪ ਜੀ ਦੀ ਚਰਨ ਧੂੜੀ ਵਰਗਾ ਹੈ, ਜਿੰਨੇ ਆਪ ਜੀ ਵੱਡੇ ਦਾਨੀ ਹੋਏ ਹੋ। ਸਤਿਗੁਰੂ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਪਾਤਸ਼ਾਹ ਜੀ ਸਾਨੂੰ ਮੁਖਾਤਬ ਹੋ ਕੇ, ਸਤਿਗੁਰੂ ਜੀ ਤੁਮ ਦਾਤੇ ਠਾਕੁਰ ਪ੍ਰਤਪਾਲਕ, ਉਹ ਵਾਹਿਗੁਰੂ ਪਰਮੇਸ਼ਰ ਸਭ ਦਾ ਦਾਤਾ ਹੈ, ਸਾਰਿਆਂ ਨੂੰ ਦਾਤਾਂ ਦੇਣ ਵਾਲਾ ਹੈ, ਹਮ ਭੀਖਕ ਭਿਖਾਰੀ ਤੇਰੇ, ਤੂੰ ਨਿਜ ਪਤ ਹੈ ਦਾਤਾ, ਹੋ ਹੋ ਦਿਆਲ ਨਾਮ ਦਿਓ ਮੰਗਤ ਜਨ ਕੋ, ਸਦਾ ਰਹੋ ਰੰਗ ਰਾਤਾ। ਗੁਰਮੁਖੋ ਚਾਰ ਪ੍ਰਕਾਰ ਦੇ ਦਾਨੀ ਹੁੰਦੇ ਨੇ। ਗੁਰੂ ਗ੍ਰੰਥ ਸਾਹਿਬ ਮਹਾਰਾਜ ਪਾਤਸ਼ਾਹ ਜੀ ਦੇ ਵਿੱਚੋਂ ਮੈਂ ਇੱਕ ਬਚਨ ਲਵਾਂਗਾ, ਮਹਾਰਾਜ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਨੇ ਦਰਜ ਕੀਤਾ। ਮਹਾਰਾਜ ਜੀ ਕਹਿੰਦੇ, ਸਤੀਆ ਮਨ ਸੰਤੋਖ ਉਪਜੈ, ਦੇਣਾ ਕੈ ਵਿਚਾਰ, ਦੇ ਦੇ ਮੰਗੇ ਸਹਿਸਾ ਗੁਣਾ, ਸੋਭ ਕਰੇ ਸੰਸਾਰ। ਇਹ ਚਾਰ ਪ੍ਰਕਾਰ ਦੇ ਦਾਨੀ ਹੁੰਦੇ ਨੇ ਲੋਕ, ਸੰਸਾਰੀ ਲੋਕ। ਪਹਿਲੇ ਲੋਕ ਦਰਜੇ ਦੇ ਉਹ ਹੁੰਦੇ ਨੇ, ਸਤੀਆ ਮਨ ਸੰਤੋਖ ਉਪਜੈ, ਉਹ ਜਿਹੜੇ ਲੋਕ ਜਿਹੜੇ ਦਾਨ ਦਿੰਦੇ ਨੇ, ਦਾਨ ਦੇਣ ਤੋਂ ਬਾਅਦ ਉਹਨਾਂ ਦੇ ਮਨ ਵਿੱਚ ਸੰਤੋਖ ਪੈਦਾ ਹੋ ਜਾਂਦਾ ਹੈ, ਉਹਨਾਂ ਦੇ ਮਨ ਵਿੱਚ ਕਿਸੇ ਤਰ੍ਹਾਂ ਦਾ ਹੋਰ ਕੋਈ ਫੁਰਨਾ ਨਹੀਂ ਆਉਂਦਾ, ਸੰਤੋਖ ਪੈਦਾ ਹੋ ਜਾਂਦਾ ਹੈ। ਇਹ ਪਹਿਲੇ ਪ੍ਰਕਾਰ ਦੇ ਦਾਨੀ ਲੋਕ ਹੁੰਦੇ ਨੇ, ਸਤੀਆ ਮਨ ਸੰਤੋਖ ਉਪਜੈ। ਦੂਸਰੇ ਪ੍ਰਕਾਰ ਦੇ ਹੁੰਦੇ ਨੇ ਦੇਣਾ ਕੈ ਵਿਚਾਰ, ਕਹਿੰਦੇ ਉਹ ਦਾਨ ਦੇਣ ਵਾਸਤੇ ਵਿਚਾਰ ਕਰਦੇ ਰਹਿੰਦੇ ਨੇ, ਆ ਦਿਨ ਆਵੇਗਾ ਫਿਰ ਦਾਨ ਦੇਵਾਂਗੇ, ਜਾਂ ਫਲਾਨਾ ਦਿਨ ਆਵੇਗਾ ਤਾਂ ਦਾਨ ਦੇਵਾਂਗੇ। ਇਹ ਦੂਸਰੇ ਦਰਜੇ ਦੇ ਦਾਨੀ ਹੁੰਦੇ ਨੇ। ਦੇਣਾ ਕੈ ਵਿਚਾਰ, ਦੇ ਦੇ ਮੰਗੇ ਸਹਿਸਾ ਗੁਣਾ। ਤੀਸਰੇ ਪ੍ਰਕਾਰ ਦੇ ਦਾਨੀ ਹੁੰਦੇ ਨੇ, ਕਹਿਣ ਲੱਗੇ ਰੱਬ ਨੂੰ ਢੇਲੀ ਦੇ ਕੇ ਹਵੇਲੀ ਮੰਗ ਲੈਂਦੇ ਨੇ। ਇਹ ਤੀਸਰੇ ਦਰਜੇ ਦੇ ਦਾਨੀ ਹੁੰਦੇ ਨੇ, ਦਾਨ ਤਾਂ ਦਿੰਦੇ ਨੇ ਪਰ ਰੱਬ ਦੇ ਕੋਲੋਂ ਹਜ਼ਾਰਾਂ ਗੁਣਾ ਹੀ ਮੰਗ ਲੈਂਦੇ ਨੇ। ਦੇਣਾ ਕਹਿ ਵਿਚਾਰ, ਦੇ ਦੇ ਮੰਗੇ ਸਹਿਸਾ ਗੁਣਾ। ਚੌਥੇ ਪ੍ਰਕਾਰ ਦੇ ਦਾਨੀ ਨੇ, ਸੋਭ ਕਰੇ ਸੰਸਾਰ, ਦਾਨ ਤਾਂ ਦਿੰਦੇ ਨੇ ਪਰ ਉਹ ਸੋਭਾ ਦੇ ਵਾਸਤੇ ਦਿੰਦੇ ਨੇ, ਮੇਰਾ ਪੱਥਰ ਦੇ ਉੱਪਰ ਨਾਂ ਲਿਖਿਆ ਜਾਵੇ, ਮੇਰਾ ਪੱਖੇ ਦੇ ਉੱਪਰ ਨਾਂ ਲਿਖਿਆ ਜਾਵੇ, ਮੈਂ ਦਾਨ ਦੇਵਾਂ ਗੁਰੂ ਘਰ ਦੇ ਵਿੱਚ ਕਿਸੇ ਧਰਮਸ਼ਾਲਾ ਦੇ ਅੰਦਰ, ਉੱਥੇ ਕੂਲਰ ਦੇ ਵਿੱਚ ਮੇਰਾ ਨਾਮ ਲਿਖਿਆ ਜਾਵੇ। ਕਹਿੰਦੇ ਨੇ ਉਹ ਆਪਣੀ ਸੋਭਾ ਵਾਸਤੇ ਜਿਹੜੇ ਦਾਨ ਦਿੰਦੇ ਨੇ, ਪਰ ਜਿਹੜਾ ਵਾਹਿਗੁਰੂ ਪਰਮੇਸ਼ਰ ਨੇ ਸਾਨੂੰ ਦਾਨ ਦਿੱਤਾ ਨਾ, ਜਿਨ ਕੰਨ ਕੀਤੇ ਅੱਖੀ ਨਾਕ, ਜਿਨ ਜਿਹਵਾ ਦਿੱਤੀ ਬੋਲੇ ਤਾਤ, ਜਿਸ ਪਰਮਾਤਮਾ ਨੇ ਨੈਣ ਨਕਸ਼, ਵਾਹਿਗੁਰੂ ਜੀ ਨੇ ਬੋਲਣ ਵਾਸਤੇ ਰਸਨਾ ਦਿੱਤੀ ਹੈ, ਵਾਹਿਗੁਰੂ ਨੇ ਗੁਰਬਾਣੀ ਨੂੰ ਸੁਣਨ ਵਾਸਤੇ ਕਰਨ ਦਿੱਤੇ ਨੇ, ਇਹ ਸਭ ਤੋਂ ਵੱਡਾ ਦਾਨ ਹੈ। ਗੁਰਮੁਖੋ सतगुरु पातशाह महाराज जी कहिंदे तुम दाते ठाकर प्रतपालक वाहेगुरु जी आप जी सारिआं दे दाते हो ते आप जी सारिआं दी पालक प्रत ताई सारिआं दी पालना भी करदे हो जीवां दी ना इक खासम हमारे। हे सतगुरु वाहेगुरु जी तुसी साडे नायक आगू हो साडे मालक हो।
निमख निमख तुम ही प्रतपाल हो हम बारिक तुमरे तारे।
हुण गुरु की है दान देन तो उपरंत ना निमख निमख तुम ही प्रतपालो ओ निमख निमख करके पलक दे चमकण दे बराबर ओ साडी पालना करदा है। हरेक समय सतगुरु जी साडे नाल है साडी सतगुरु जी प्रतपालना करदा हम बारक तुमरे तारे। सतगुरु जी असी आप जी दे बारक हां ते आप जी दे तारे आसरे हां। जिस तरह एक छोटा जिहा बालक है ना ते ओनू एक मां दा आसरा हुंदा है ते जे मां दी गोद दे अंदर कोई बालक बच्चा दो चार महीनिया दा कोई वाशरूम भी कर देवे ना संगत जी ते मां दा दिल बड़ा वड्डा हुंदा है। मां अपने छोटे जे बच्चे ते गिला नहीं करदी शिकवा नहीं करदी क्योंकि मां जो है मेरे हजूर जी दे बचन है सुत अपराध करत है जेते जननी चीतना राक्ष तेते रामैया हो बारक तेरा काहे ना खंडस अवगन मेरा। हे सतगुरु गुरु रामदास साहिब जी महाराज तू ता एक मां दी न्याई है जिवें मां दी गोद दे विच चार पांच महीनिया दा बच्चा कोई वाशरूम कर देवे मां बच्चे दे कपड़े बदल दिंदी है मां सोचदी है ए बालक है जदो वड्डा होवेगा समझ आ जावेगी ते गुरमुखो गुरु रामदास साहिब महाराज जी नू ध्यावो ना महाराज जी आप जी दा हिरदा मां दी तरह विशाल है साडे कीते औगणा नू महाराज तुसी चितारदे नी जिवें मां अपने छोटे दे बालक दे औगणा नू चितारदी नीगी। सतगुरु महाराज जी कहिंदे ने हम बारक तुमरे तारे। हे सतगुरु जी असी आप जी दे बालक हां महाराज पातशाह जी आप जी दे ही आसरे हां।
जिहवा एक कवन गुण कहिया।
सतगुरु गुरु अर्जन देव साहिब महाराज जी सानू अगे हुक्मनामे साहिब जी दी विचार नू लेके जांदे जिहवा एक हे वाहेगुरु जी साडी जीव एक है कवन गुण कहिए तेरे गुणा नू केड़े केड़े तरीके दे नाल कहना करिए। हुण तेरे अंदर बेअंत गुण हन तेरे विच परमात्मा वाहेगुरु जी एक गुण होवे तां कथन करिए अनेका नी तेरे अंदर बेअंत नी तेरे अंदर करोड़ा नी अरबा खरबा गुण ने गिणती तो परे ने वाहेगुरु परमेश्वर तेरे अंदर गुण ते साडी जिहड़ी चम दी जीव एक है हुण एक जिहड़ी चम दी जीव है कवन गुण कही है तेरे केड़े केड़े गुणा दी विचार करना करिए।
बेशुमार बेअंत स्वामी तेरो अंत ना के नहीं लहिया।
ते स्वामी हे स्वामी मेरे मालक तुसी बेअंत हो बेअंत दा अर्थ हुंदा संगत जी जिदा अंत ना पाया जा सके उस नू बेअंत बोलिया जांदा है। हे स्वामी तुसी बेअंत हो ते बेशुमार तुसी अनगिणत हो हे वाहेगुरु परमेश्वर तेरो अंत ना किन ही लही है वाहेगुरु तेरा अंत किसे ने भी ग्रहण नहीं कीता बड़िया ने जोगी रिखी मुनि तपस्वी लोग तेरा अंत लैण वास्ते उन्हां ने कोशिशां कीतियां जतन कीतियां बाहरी तौर ते कोई जटा नू धारण करके जंगलां दे विच चले गया कोई जल धारे करके आसे पासे धूनिया तपा के बैठ गया तेरा अंत लैण वास्ते पर वाहेगुरु परमेश्वर तेरा अंत भी किसे दे कोलों प्राप्त ना होया। सेख जिन्ने भी सन सनंद जिन्ने भी सन उन्हां ने भी तेरे उस भेद नू ना पा सके। सतगुरु गुरु अर्जन देव महाराज पातशाह जी तेरो अंत ना किन ही लही है तेरा अंत किसे ने भी ਪਿਆਰੇ ਇਨ ਬਿਧ ਮਿਲਨ ਨਾ ਜਾਈ, ਮੈਂ ਕੀਏ ਕਰਮ ਅਨੇਕਾ, ਹਾਰ ਪਰਿਓ ਸਵਾਮੀ ਕੈ ਦੁਆਰੈ, ਦੀਜੈ ਬੁੱਧ ਵਿਵੇਕਾ, ਮੋਨ ਭਇਓ ਕਿਰਪਾਤੀ ਰਹਿਓ, ਨਗਨ ਫਿਰਿਓ ਬਨ ਮਾਹੀ, ਤਟ ਤੀਰਥ ਸਭ ਧਰਤੀ ਭਰਮਿਓ, ਦੁਬਦਾ ਛੁਟਕੇ ਨਾਹੀ। ਮੇਰੇ ਹਜੂਰ ਜੀ ਦੇ ਬਚਨ ਕਹਿਣ ਲੱਗੇ ਕਿ ਉਸ ਪਰਮਾਤਮਾ ਦੇ ਅੰਤ ਨੂੰ ਪਾਉਣ ਵਾਸਤੇ ਵੀ ਪਰਮਾਤਮਾ ਦਾ ਮੈਂ ਅੰਤ ਪਾ ਲੈਣਾ ਕਰਾਂ। ਕਿਸੇ ਨੇ ਕਾਂਛੀ ਦੇ ਵਿੱਚ ਜਾ ਕੇ ਆਰੇ ਦੇ ਥੱਲੇ ਜਾ ਕੇ ਆਪਣਾ ਸਿਰ ਵਢਾਇਆ, ਪਰ ਫਿਰ ਵੀ ਉਸ ਬੇਅੰਤ ਦਾ ਅੰਤ ਨਹੀਂ ਕੋਈ ਪਾ ਸਕਿਆ। ਕਿਸੇ ਨੇ ਕੋਈ ਜਟਾਵਾਂ ਰੱਖ ਕੇ ਉਹਦੇ ਅੰਤ ਨੂੰ ਪਾਉਣਾ ਚਾਹਿਆ, ਫਿਰ ਵੀ ਉਸ ਪਰਮਾਤਮਾ ਦਾ ਅੰਤ ਨਾ ਪਾ ਸਕਿਆ। ਹੇ ਸਵਾਮੀ ਮਾਲਕ, ਤੁਸੀਂ ਬੇਅੰਤ ਹੋ, ਤੁਸੀਂ ਅਣਗਿਣਤ ਹੋ, ਵਾਹਿਗੁਰੂ ਤੇਰੋ ਅੰਤ ਨਾ ਕਿਨ ਹੀ ਲਹੀਐ, ਤੇਰਾ ਅੰਤ ਕਿਸੇ ਦੇ ਪਾਸੋਂ ਪ੍ਰਾਪਤ ਨਾ ਹੋ ਸਕਿਆ।
ਰਹਾਓ
ਵਿਸ਼ਰਾਮ ਦੇ ਕੇ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਪਾਤਸ਼ਾਹ ਜੀ ਸਾਨੂੰ ਅੱਗੇ ਉਪਦੇਸ਼ ਦਿੰਦੇ ਨੇ, ਤੇ ਰਹਾਓ ਦਾ ਜਿਹੜਾ ਦੂਸਰਾ ਅਰਥ ਹੈ, ਮਹਾਂਪੁਰਸ਼ ਇਸ ਤਰ੍ਹਾਂ ਵੀ ਕਰਿਆ ਕਰਦੇ ਸਨ, ਰਾਹ ਰਮਿਆ ਹੋਇਆ ਹਾਹੇ ਤੋਂ ਪ੍ਰਕਾਸ਼ ਰੂਪ ਊੜੇ ਤੋਂ ਓਅੰਕਾਰ, ਜਿਹੜਾ ਓਅੰਕਾਰ ਹੈ ਨਾ ਤੇ ਗੁਰਮੁਖੋ ਇਹ ਪ੍ਰਕਾਸ਼ ਰੂਪ ਹੈ ਤੇ ਰਮਿਆ ਹੋਇਆ ਹੈ। ਇਸੇ ਤਰ੍ਹਾਂ ਵੀ ਇਹਦੇ ਅਰਥ ਕੀਤੇ ਜਾਂਦੇ ਸਨ, ਰਹਾਓ ਵਿਸ਼ਰਾਮ ਦੇ ਕੇ ਸਤਿਗੁਰੂ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਅੱਗੇ ਉਪਦੇਸ਼ ਦਿੰਦੇ ਹਨ।
ਓਟ ਪ੍ਰਾਤ ਹਮਾਰੇ ਖੰਡੋ ਅਨਕ ਵਿਧੀ ਸਮਝਾਵੋ।
ਇਹ ਸਤਿਗੁਰੂ ਮਹਾਰਾਜ ਜੀ ਸਾਡੇ ਜਿਹੜੇ ਕਰੋੜਾਂ ਹੀ ਅਪਰਾਧ ਕੀਤੇ ਨੇ, ਜਿੰਨੇ ਮਨੁੱਖ ਇੱਕ ਅਪਰਾਧ ਨਹੀਂ ਕਰਦਾ, ਕਰੋੜਾਂ ਹੀ ਅਪਰਾਧ ਕਰਦਾ ਹੈ ਮਹਾਰਾਜ, ਸਾਹੀ ਕਰੋੜਾਂ ਹੀ ਜੀਵ ਅਪਰਾਧ ਕਰਦੇ ਹਾਂ, ਹਮਾਰੇ ਖੰਡੋ ਕਿਰਪਾ ਕਰਕੇ ਸਾਡੇ ਨਾਸ਼ ਕਰ ਦੇਣਾ ਕਰੋ। ਕਰੋੜਾਂ ਹੀ ਅਪਰਾਧ ਕੀਤੇ ਹੋਏ, ਸਾਡੇ ਪਾਪ ਕੀਤੇ ਹੋਏ ਮਹਾਰਾਜ, ਤੁਸੀਂ ਅਣਗਿਣਤ ਜੀਵ ਦੇ ਪਾਪਾਂ ਨੂੰ, ਤੁਸੀਂ ਅਣਗਿਣਤ ਜੀਵ ਦੇ ਕਮਾਏ ਹੋਏ ਅਪੱਧਰਾਂ ਨੂੰ ਖਤਮ ਕਰ ਦਿੰਦੇ ਹੋ ਜਦੋਂ ਤੁਹਾਡੀ ਰਹਿਮਤ ਹੋ ਜਾਵੇ। ਭਾਈ ਸੰਤੋਖ ਸਿੰਘ ਨੇ ਇੱਕ ਗੁਰਪ੍ਰਤਾਪ ਸੂਰਜ ਗ੍ਰੰਥ ਦੇ ਅੰਦਰ ਇੱਕ ਘਟਨਾ ਲਿਖੀ ਹੈ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਪਾਤਸ਼ਾਹ ਜੀ ਦੀ। ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਜ਼ਿਲ੍ਹਾ ਮੈਂਟ ਗੁਮਰੀ ਪਿੰਡ ਦੀਪਾਲਪੁਰ ਦੇ ਅੰਦਰ ਸਤਿਗੁਰੂ ਜੀ ਗਏ ਨੇ, ਅੱਜ ਕੱਲ ਪਾਕਿਸਤਾਨ ਦੇ ਅੰਦਰ। ਕਿਵੇਂ ਸਤਿਗੁਰੂ ਜੀ ਕਰੋੜਾਂ ਅਪਰਾਧ ਨੂੰ ਖਤਮ ਕਰਦੇ ਨੇ, ਜੇ ਸਤਿਗੁਰੂ ਜੀ ਦੇ ਅਸੀਂ ਸ਼ਰਨ ਦੇ ਵਿੱਚ ਆ ਜਾਣਾ ਕਰੀਏ ਤਾਂ। ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਦੀਪਾਲਪੁਰ ਦੇ ਅੰਦਰ ਮਹਾਰਾਜ ਪਾਤਸ਼ਾਹ ਜੀ ਗਏ, ਉੱਥੋਂ ਦੇ ਜਿਹੜੇ ਨਾਸਤਕ ਲੋਕ ਅਲਪੱਗ ਜੀਵ, ਉਹਨਾਂ ਨੇ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਜੀ ਨੂੰ ਪੱਥਰ ਮਾਰੇ। ਮਹਾਰਾਜ ਗੁਰੂ ਨਾਨਕ ਪਾਤਸ਼ਾਹ ਜੀ ਦੀਪਾਲਪੁਰ ਤੋਂ ਪਿੰਡ ਤੋਂ ਬਾਰ ਬਾਰ ਮਹਾਰਾਜ ਪਾਤਸ਼ਾਹ ਜੀ ਇੱਕ ਦਰਖਤ ਦੇ ਥੱਲੇ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਜਾ ਕੇ ਬੈਠ ਗਏ, ਤੇ ਖਾਲਸਾ ਜੀ ਜਿਸ ਵਕਤ ਗੁਰੂ ਨਾਨਕ ਦੇਵ ਮਹਾਰਾਜ ਪਾਤਸ਼ਾਹ ਜੀ ਤਕਾਲਾਂ ਦਾ ਸਮਾਂ ਬੈਠੇ ਨਾ, ਕੋਲੇ ਇੱਕ ਝੌਂਪੜੀ ਹੈ, ਉਸ ਝੌਂਪੜੀ ਦੇ ਵਿੱਚ ਇੱਕ ਕੋਹੜੀ ਰਹਿੰਦਾ ਹੈ ਤੇ ਉਹਦੇ ਕਰੋੜਾਂ ਹੀ ਅਪਰਾਧ ਕੀਤੇ ਹੋਏ, ਉਹਦਾ ਖਮਿਆਜਾ ਕੀ ਹੈ, ਉਹਦੇ ਸਰੀਰ ਤੇ ਕੋੜ ਹੋ ਗਿਆ। ਹੁਣ ਜਿਸ ਵਕਤ ਕੋੜ ਦੀ ਪੀੜ ਨਿਕਲਦੀ ਹੈ ਨਾ ਤੇ ਕੋੜ ਦੀ ਦਰਦ ਹੁੰਦੀ ਹੈ, ਉਸ ਵਕਤ ਅੱਧੀ ਰਾਤ ਨੂੰ ਉਹ ਉੱਚੀ ਉੱਚੀ ਰੋਂਦਾ ਤੇ ਚੀਕਾਂ ਮਾਰਦਾ। ਹੁਣ ਰਾਤ ਜਿਹੜੀ ਪੈਣੀ ਸ਼ੁਰੂ ਹੋ ਗਈ, ਜਦੋਂ ਅੱਧੀ ਕੁ ਰਾਤਰੀ ਦਾ ਸਮਾਂ ਹੋਇਆ ਨਾ, ਜਿਹੜਾ ਉਹ ਨਾਮ ਦਾ ਨੂਰਾ ਸੀਗਾ ਤੇ ਕੋੜੀ ਸੀਗਾ, ਉਹਦੇ ਸਰੀਰ ਦੇ ਵਿੱਚ ਜਿਹੜੇ ਕੋੜ ਨੇ ਦਰਦ ਕੀਤੀ ਤੇ ਉੱਚੀ ਉੱਚੀ ਰੋਇਆ। ਜਿਸ ਵਕਤ ਉਹ ਉੱਚੀ ਉੱਚੀ ਰੋਇਆ ਨਾ, ਗੁਰੂ ਨਾਨਕ ਪਾਤਸ਼ਾਹ ਮਹਾਰਾਜ ਪਾਤਸ਼ਾਹ ਜੀ ਚੌਂਕੜਾ ਲਾ ਕੇ ਬੈਠੇ ਨੇ। ਮਹਾਰਾਜ ਜੀ ਨੇ ਭਾਈ ਮਰਦਾਨੇ ਨੂੰ ਆਖਿਆ, ਇਹ ਕੌਣ ਜੀਵ ਰੋ ਰਿਹਾ ਹੈ, ਇਸ ਨੂੰ ਜਾ ਕੇ ਚੁੱਪ ਕਰਾ ਕੇ ਆ। ਭਾਈ ਮਰਦਾਨਾ ਸਾਹਿਬ ਜੀ ਗਏ ਤੇ ਭਾਈ ਮਰਦਾਨੇ ਨੇ ਜਾ ਕੇ ਤੱਕਿਆ, ਤੇਰਾ ਨਾਮ ਕੀ ਹੈ? ਕਹਿੰਦਾ, ਮੇਰਾ ਨਾਮ ਨੂਰਾ ਹੈ ਤੇ ਮੈਂ ਇਸੇ ਨਗਰ ਦਾ ਰਹਿਣ ਵਾਲਾ ਹਾਂ। ਮੇਰੇ ਸਰੀਰ ਤੇ ਕੀਤੇ ਹੋਏ ਅਪਰਾਧ ਕੋੜ ਉਹ ਆਪ ਜੀ ਨੂੰ ਝਲਕ ਰਿਹਾ, ਪਿੰਡ ਦੇ ਲੋਕਾਂ ਨੇ ਮੇਰੇ ਸਰੀਰ ਚੋਂ ਮੁਸ਼ਕ ਆਉਂਦੀ ਹੈ, ਮੈਨੂੰ ਪਿੰਡ ਤੋਂ ਵਾਰ ਵਾਰ ਇੱਕ ਝੌਂਪੜੀ ਬਣਾ ਕੇ ਦੇ ਦਿੱਤੀ ਕਿ ਇਸ ਝੌਂਪੜੀ ਦੇ ਵਿੱਚ ਰਿਹਾ ਕਰ, ਜਾਂਦੇ ਜਾਂਦੇ ਕੋਈ ਰਾਈ ਪਾਉਂਦੀ ਮੇਰੇ ਅੱਗੇ, ਜਿਵੇਂ ਕੋਈ ਕੁੱਕਰ ਨੂੰ ਪ੍ਰਸ਼ਾਦਾ ਸੁੱਟ ਦਿੰਦੇ ਆ ਨਾ, ਇਸ ਤਰ੍ਹਾਂ ਪ੍ਰਸ਼ਾਦਾ ਸੁੱਟ ਦਿੰਦੇ ਤੇ ਮੈਂ ਚੁੱਕ ਕੇ ਖਾ ਲੈਣਾ। ਭਾਈ ਮਰਦਾਨੇ ਨੇ ਕਿਹਾ, ਦੁਨੀਆਂ ਨੂੰ ਤਾਰਨ ਵਾਲੇ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ, ਇੱਥੇ ਸਾਕਸ਼ਾਤ ਮਹਾਰਾਜ ਜੀ ਪ੍ਰਕਾਸ਼ਮਾਨ ਨੇ, ਤੂੰ ਕਿਰਪਾ ਕਰਕੇ ਹੁਣ ਚੁੱਪ ਹੋ ਜਾਣਾ ਕਰ। ਉਹ ਕਹਿੰਦਾ, ਭਾਈ ਸਾਹਿਬ ਮੈਂ ਕਿਵੇਂ ਚੁੱਪ ਹੋਵਾਂ, ਮੇਰੇ ਸਰੀਰ ਤੇ ਜਿੰਨਾ ਕੋੜ ਦਾ ਦਰਦ ਹੋ ਰਿਹਾ ਜਾਂ ਮੈਨੂੰ ਪਤਾ ਹੈ। ਇਹ ਕਹਿ ਕੇ ਮਰਦਾਨਾ ਸਤਿਗੁਰੂ ਜੀ ਦੇ ਕੋਲ ਆਇਆ, ਅੰਮ੍ਰਿਤ ਵੇਲਾ ਹੋਇਆ ਨਾ, ਉਹ ਕੋੜੀ ਫੇਰ ਰੋਣ ਲੱਗ ਪਿਆ, ਉੱਚੀ ਉੱਚੀ ਚੀਕਾਂ ਮਾਰਨ ਲੱਗ ਪਿਆ। ਧੰਨ ਗੁਰੂ ਨਾਨਕ ਪਾਤਸ਼ਾਹ ਜੀ, ਕਹਿੰਦੇ ਭਾਈ ਮਰਦਾਨਿਆ, ਇਸ ਨੂੰ ਚੁੱਪ ਕਰਾ ਕੇ ਆ, ਅੱਜ ਅੰਮ੍ਰਿਤ ਵੇਲੇ ਦਾ ਸਮਾਂ ਹੈ। ਭਾਈ ਮਰਦਾਨਾ ਜੀ ਜਿਸ ਵਕਤ ਗਏ ਉਹ ਚੁੱਪ ਨਾ ਹੋਇਆ। ਭਾਈ ਮਰਦਾਨਾ ਜੀ ਇਹ ਕਹਿਣ ਲੱਗੇ, ਮਹਾਰਾਜ ਉਹਦੇ ਸਰੀਰ ਤੇ ਬਹੁਤ ਕੋੜ ਹੈ, ਉਹ ਕੋੜ ਦੇ ਨਾਲ ਤੜਫ ਰਿਹਾ ਹੈ, ਮਹਾਰਾਜ ਜੀ ਆਪ ਜੀ ਸਵੱਲੀ ਨਿਗਾਹ ਪਾਵੋ। ਭਾਈ ਮਰਦਾਨੇ ਦੀ ਬੇਨਤੀ ਸੁਣ ਕੇ ਮੇਰੇ ਧੰਨ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਉਸ ਕੋੜੀ ਦੇ ਕੋਲ ਚੱਲ ਕੇ ਗਏ ਨੇ। ਜਿਹੜੇ ਪਿੰਡ ਵਾਲਿਆਂ ਨੇ ਦਰਕਾਰ ਕਰਕੇ ਦੀਪਾਲਪੁਰ ਨਗਰ ਤੋਂ ਬਾਹਰ ਬਹਾ ਦੇਣਾ ਕੀਤਾ ਸੀ, ਭਾਈ ਸੰਤੋਖ ਸਿੰਘ ਜੀ ਨੇ ਗੁਰਪ੍ਰਤਾਪ ਸਾਹਿਬ ਜੀ ਦੇ ਅੰਦਰ ਇਹ ਸਾਰੀ ਘਟਨਾ ਲਿਖੀ ਹੈ। ਮਹਾਰਾਜ ਪਾਤਸ਼ਾਹ ਜੀ ਨੇ ਆਪਣੀ ਜਦੋਂ ਸਵੱਲੀ ਨਿਗਾਹ ਪਈ ਨਾ, ਤੇ ਪਿਆਰਿਓ ਪੜੋ ਜੇ, ਕਿਰਪਾ ਕਿਠਾ ਕੀ ਅਵਲੋਕਨ ਕਿਨੋ ਦਾਸ ਕਾ ਦੁੱਖ ਬਦਾਰਿਓ। ਮਹਾਰਾਜ ਜੀ ਨੇ ਆਪਣੀ ਮਿਹਰ ਭਰੀ ਨਿਗਾਹ ਪਾਈ ਨਾ, ਤੇ ਮਰਦਾਨੇ ਨੂੰ ਕਿਹਾ, ਰਬਾਬ ਵਜਾ, ਮੇਰੇ ਹਜੂਰ ਜੀ ਨੇ ਉੱਥੇ ਸ਼ਬਦ ਉਚਾਰਿਆ, ਧਨਾਸਰੀ ਮਹੱਲਾ ਪਹਿਲਾ, ਜੀਉ ਤਪਤ ਹੈ ਬਾਰੋ ਬਾਰ, ਤਪ ਤਪ ਖਪੈ ਬਹੁਤ ਬੇਕਾਰ, ਜੈ ਤਨ ਬਾਣੀ ਵਿਸਰ ਜਾਏ, ਜਿਉਂ ਪੱਕਾ ਰੋਗੀ ਵਿਲ ਲਾਏ। ਜਦੋਂ ਮੇਰੇ ਹਜੂਰ ਜੀ ਨੇ ਇਸ ਸ਼ਬਦ ਦਾ ਭੋਗ ਪਾਇਆ ਨਾ, ਤੇ ਗੁਰਮੁਖੋ ਸੱਚ ਜਾਣਿਓ, ਕਹਿੰਦੇ ਉਸ ਜਿਹੜਾ ਕੋੜੀ ਸੀ ਨਾ, ਉਹਦਾ ਸਾਰਾ ਕੋੜ ਦੂਰ ਹੋ ਕੇ ਸਰੀਰ ਕੰਚਨ ਵਰਗਾ ਹੋ ਗਿਆ। ਆਖੋ ਧੰਨ ਗੁਰੂ ਰਾਮਦਾਸ, ਉਸ ਜਿਹੜਾ ਕੋੜੀ ਸੀ ਉਹਦਾ ਸਾਰਾ ਸਰੀਰ ਕੰਚਨ ਵਰਗਾ ਹੋ ਗਿਆ। ਮਹਾਰਾਜ ਪਾਤਸ਼ਾਹ ਜੀ ਦੇ ਚਰਨਾਂ ਤੇ ਕੋਟੀ ਕੋਟ ਪ੍ਰਣਾਮ ਕਰਦਾ ਏ, ਵੰਦਨਾ ਕਰਦਾ ਏ, ਡੰਡੋਤ ਕਰਦਾ ਏ, ਪਰ ਜਦੋਂ ਸਤਿਗੁਰੂ ਜੀ ਦੀ ਨਿਗਾਹ ਸਵੱਲੀ ਹੋ ਜਾਵੇ ਤਾਂ ਮੇਰੇ ਹਜੂਰ ਜੀ ਕਹਿੰਦੇ ਹਨ, ਹੇ ਸਤਿਗੁਰੂ ਪਾਤਸ਼ਾਹ ਜੀ ਦੇ ਅੱਗੇ ਬੇਨਤੀ ਕਰਿਆ ਕਰੋ, ਅਰਜੋਈਆਂ ਕਰਿਆ ਕਰੋ, ਹੱਥ ਜੋੜ ਕੇ ਸ਼ਹਿਨਸ਼ਾਹ ਜੀ ਦੇ ਪਿਤਾ ਅੱਗੇ ਗੁਰੂ ਰਾਮਦਾਸ ਮਹਾਰਾਜ ਜੀ ਦੇ ਦਰ ਤੇ ਖੜ ਕੇ, ਮਹਾਰਾਜ ਜੇਤਾ ਸਮੁੰਦ ਸਾਗਰ ਨੀਰ ਭਰਿਆ, ਤੇਤੇ ਔਗਣ ਹਮਾਰੇ, ਦਇਆ ਕਰੋ ਕਿਛ ਮਿਹਰ ਉਪਾਵੋ, ਡੁੱਬਦੇ ਪੱਥਰ ਤਾਰੇ, ਜੀੜਾ ਅਗਨ ਬਰਾਬਰ ਤਪੈ ਭੀਤਰ ਵਗੈ ਕਾਤੀ, ਪ੍ਰਣਵਤ ਨਾਨਕ ਹੁਕਮ ਪਛਾਣੈ ਸੁਖ ਹੋਵੈ, ਦਿਨ ਰਾਤੀ ਗੁਰੂ ਰਾਮਦਾਸ ਸਾਹਿਬ ਜੀ ਦੇ ਅੱਗੇ ਅਰਜੋਈ ਕਰੋ ਸਿੱਖੋ, ਹਮ ਅਵਗਣ ਭਰੇ ਏਕ ਗੁਣ ਨਾਹੀ, ਅੰਮ੍ਰਿਤ ਛਾਡ ਬਿਖੇ ਬਿਖ ਖਾਈ, ਮਾਇਆ ਮੋਹ ਭਰਮ ਪੈ ਭੂਲੇ, ਸੁਤ ਦਾਰਾ ਪੈ ਆਣ ਲਟਾਈ, ਇੱਕ ਉੱਤਮ ਪੰਥ ਸੁਣਿਓ ਗੁਰਸੰਗਤ, ਤੇਹੇ ਮਲੰਤ ਜਮ ਤਰਾਸ ਮਟਾਈ, ਇੱਕ ਅਰਦਾਸ ਭਾਟ ਕੀਰਤ ਕੀ ਗੁਰ ਰਾਮਦਾਸ, ਰਾਖੋ ਸ਼ਰਨਾਈ। ਮਹਾਰਾਜ ਤੇਰੀ ਸ਼ਰਨ ਦੇ ਵਿੱਚ ਸਾਡੇ ਔਗਣ ਨਾ ਚਤਾਰਨਾ। ਸਤਿਗੁਰੂ ਜੀ ਬੇਨਤੀ ਦੇ ਰੂਪ ਦੇ ਅੰਦਰ ਸਾਨੂੰ ਸਮਝਾ ਰਹੇ ਨੇ, ਗੁਰੂ ਅੱਗੇ ਕਿਵੇਂ ਅਰਜੋਈ ਕਰਨੀ ਹੈ। ਕੋਟ ਪ੍ਰਾਧ ਹਮਾਰੇ ਖੰਡੋ, ਹੇ ਸਤਿਗੁਰੂ ਪਾਤਸ਼ਾਹ, ਸਾਡੇ ਇੱਕ ਨਹੀਂ ਸਾਡੇ ਵਿੱਚ ਕਰੋੜਾਂ ਹੀ ਪ੍ਰਾਧ ਹਨ, ਕਿਰਪਾ ਕਰਕੇ ਇਸ ਨੂੰ ਖੰਡੋ ਨਾਸ ਕਰ ਦੇਣਾ ਕਰੋ। ਰੋਗੀ ਕਾ ਖੰਡੋ ਪ੍ਰਭ ਰੋਗ, ਦੁਖੀਏ ਕਾ ਮਟਾਵੋ ਪ੍ਰਭ ਸੋਗ, ਨਥਾਵੇ ਕੋ ਤੁਮ ਥਾਨ ਬਿਠਾਵੋ, ਦਾਸ ਆਪਣੇ ਕੋ ਭਗਤੀ ਲਾਵੋ। ਮਹਾਰਾਜ ਆਪਣੇ ਦਾਸਾਂ ਨੂੰ ਭਗਤੀ ਰੂਪੀ ਜਿਹੜਾ ਫਲ ਉਹ ਬਖਸ਼ਣਾ ਕਰ। ਮਹਾਰਾਜ ਪਾਤਸ਼ਾਹ ਜੀ ਸਾਡੇ ਅੰਦਰ ਕਰੋੜਾਂ ਹੀ ਅਪਰਾਧ ਨੇ, ਹਮਾਰੇ ਖੰਡੋ, ਸਾਡੇ ਕਿਰਪਾ ਕਰਕੇ ਇਹ ਅਪਰਾਧਾਂ ਦਾ ਨਾਸ ਕਰਨਾ ਕਰੋ। ਮਹਾਰਾਜ ਅਣਕ ਵਿਧੀ ਸਮਝਾਵੋ, ਨੇਕਾਂ ਤਰੀਕਿਆਂ ਦੇ ਨਾਲ ਸਤਿਗੁਰੂ ਜੀ ਸਾਨੂੰ ਸਮਝਾਉਣਾ ਕਰੋ। ਜਿਵੇਂ ਮਾਤਾ ਪਿਤਾ ਬਾਲਕ ਨੂੰ ਸਮਝਾਉਂਦੇ ਨੇ ਨਾ, ਇਹ ਕੰਮ ਜਿਹੜਾ ਕਰਨ ਦੇ ਯੋਗ ਹੈ ਤੇ ਇਹ ਨਹੀਂ ਯੋਗ ਹੈ, ਤੇ ਮਾਤਾ ਪਿਤਾ ਦੀ ਕਈ ਗੱਲ ਕਈ ਵਾਰ ਬਾਲਕ ਨੂੰ ਕੜਵੀ ਲੱਗਦੀ ਹੈ ਤੇ ਗੁਰਮੁਖੋ ਕਈ ਵਾਰ ਜਿਹੜਾ ਪਿਤਾ ਨਾ ਗੁੱਸੇ ਦੇ ਵਿੱਚ ਆ ਕੇ ਬੱਚੇ ਦੇ ਚੰਟਾ ਵੀ ਮਾਰ ਦਿੰਦਾ ਥੱਪੜ ਵੀ ਮਾਰ ਦਿੰਦਾ ਪਰ ਖਿਆਲ ਕਰੋ ਪਿਓ ਦੀ ਝੜਕ ਦੇ ਅੰਦਰ ਵੀ ਪਿਆਰ ਮਿਲਦਾ ਹੈ। ਮੇਰੇ ਹਜ਼ੂਰ ਜੀ ਕਹਿੰਦੇ ਨੇ ਜੈਸਾ ਬਾਲਕ ਭਾਏ ਸਭਾਈ ਲੱਖ ਅਪਰਾਧ ਕਮਾਵੇ ਕਰ ਉਪਦੇਸ਼ ਝਿੜਕੇ ਬਹੁ ਭਾਂਤੀ ਬੋਹੜ ਪਿਤਾ ਗਲ ਲਾਵੇ ਪਿਛਲੇ ਔਗਣ ਬਖਸ਼ ਲਏ ਪ੍ਰਭ ਆਗੈ ਮਾਰਗ ਪਾਵੇ। ਪਿਤਾ ਦੀ ਝਿੜਕ ਦੇ ਵਿੱਚ ਵੀ ਪਿਆਰ ਹੁੰਦਾ ਹੈ। ਗੁਰਮੁਖੋ ਇਸੇ ਤਰ੍ਹਾਂ ਸਤਿਗੁਰੂ ਪਾਤਸ਼ਾਹ ਜੀ ਅਨੇਕਾਂ ਵਿਧੀ ਅਨੇਕਾਂ ਤਰੀਕਿਆਂ ਦੇ ਨਾਲ ਸਾਨੂੰ ਸਮਝਾਉਣਾ ਕਰੋ ਨੇਕਾਂ ਤਰ੍ਹਾਂ ਦੇ ਸਾਡੇ ਕੀਤੇ ਹੋਏ ਅਪਰਾਧ ਖੰਡੋ ਨਾਸ ਕਰ ਦੇਣਾ ਕਰੋ।
ਹਮ ਅਗਿਆਨ ਅਲਪ ਮਤ ਥੋਰੀ ਤੁਮ ਆਪਨ ਬਿਰਦ ਰਖਾਵਹੋ।
ਹੁਣ ਨਿਮਰਤਾ ਆ ਵਿੱਚ ਆ ਕੇ ਸਤਿਗੁਰੂ ਜੀ ਦੇ ਅੱਗੇ ਅਰਜੋਈ ਕਿਵੇਂ ਕਰਨੀ ਹੈ? ਨਿਮਰਤਾ ਦੇ ਵਿੱਚ ਆ ਕੇ ਇਹ ਗੁਰੂ ਰਾਮਦਾਸ ਜੀ ਦਾ ਦਰ ਹੈ। ਗੁਰਮੁਖੋਂ ਇੱਕ ਬਚਨ ਕਹਿ ਦੇਵਾਂ, ਜਿਹੜੇ ਇੱਥੇ ਭਾਵਨਾ ਤੇ ਸ਼ਰਧਾ ਦੇ ਨਾਲ ਸਤਿਕਾਰ ਦੇ ਨਾਲ ਆਉਂਦੇ ਨੇ ਨਾ, ਉਹਨਾਂ ਨੂੰ ਦੇਗ ਮਿਲਦੀ ਹੈ ਤੇ ਜਿਹੜਾ ਚੜ੍ਹ ਕੇ ਆਉਂਦਾ ਹੈ ਉਹਨਾਂ ਨੂੰ ਤੇਗ ਮਿਲਦੀ ਹੈ। ਇਹ ਗੁਰੂ ਰਾਮਦਾਸ ਜੀ ਦਾ ਦਰ ਹੈ। ਇੱਥੇ ਕਿਸ ਤਰ੍ਹਾਂ ਪਿਆਰ ਦੇ ਨਾਲ ਆਉਣਾ ਹੈ, ਮਰਜ਼ਾਦਾ ਦੇ ਨਾਲ ਆਉਣਾ ਹੈ। ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਗੁਰੂ ਅੱਗੇ ਬੇਨਤੀਆਂ ਕਿਵੇਂ ਕਰਨੀਆਂ ਨਿਮਰਤਾ ਦੇ ਵਿੱਚ ਆ ਕੇ। ਹਮ ਅਗਿਆਨ ਅਲਪ ਮਤ ਥੋਰੀ, ਮਹਾਰਾਜ ਅਸੀਂ ਅਗਿਆਨੀ ਹਾਂ। ਜਦੋਂ ਅਗੇਤਰ ਐੜਾ ਲੱਗ ਗਿਆ ਨਾ, ਉਹਦਾ ਅਰਥ ਹੁੰਦਾ ਅਸੀਂ ਅਗਿਆਨੀ ਹਾਂ, ਬੇਸਮਝ ਹਾਂ, ਅਗੇਤਰ ਐੜਾ ਲੱਗ ਗਿਆ। ਮਹਾਰਾਜ ਅਸੀਂ ਗਿਆਨੀ ਨਹੀਂ, ਅਸੀਂ ਅਗਿਆਨੀ ਹਾਂ, ਬੇਸਮਝ ਹਾਂ, ਅਲਪ ਮਤ ਥੋੜੀ। ਸਾਡੀ ਜਿਹੜੀ ਮਹਾਰਾਜ ਮਤ ਹੈ ਨਾ, ਉਹ ਅਲਪ ਥੋੜੀ ਤੋਂ ਵੀ ਥੋੜੀ ਹੈ। ਜਿਹੜੀ ਹੈ ਮਤ, ਉਹ ਅਗਿਆਨੀ ਹਾਂ, ਬੇਸਮਝ ਹਾਂ, ਸਾਡੀ ਮਤ ਥੋੜੀ ਤੋਂ ਵੀ ਥੋੜੀ ਹੈ। ਮਹਾਰਾਜ ਪਾਤਸ਼ਾਹ ਜੀ ਆਪ ਜੀ ਕਿਰਪਾ ਕਰਕੇ ਤੁਮ ਆਪਣੇ ਬਿਰਧ ਰਖਾਵੋ, ਤੁਸੀਂ ਆਪਣਾ ਜਿਹੜਾ ਬਿਰਧ ਹੈ ਨਾ, ਬਿਰਧ ਦਾ ਅਰਥ ਹੁੰਦਾ ਫਰਜ਼। ਮਹਾਰਾਜ ਜੀ ਤੁਸੀਂ ਆਪਣਾ ਜਿਹੜਾ ਫਰਜ਼ ਹੈ ਕਿਰਪਾ ਕਰਕੇ ਉਹ ਰੱਖਣਾ ਕਰੋ। ਅਸੀਂ ਤਾਂ ਅਗਿਆਨੀ ਹਾਂ, ਅਸੀਂ ਤਾਂ ਬੇਸਮਝ ਹਾਂ ਮਹਾਰਾਜ ਪਾਤਸ਼ਾਹ ਜੀ, ਤੁਸੀਂ ਆਪਣਾ ਫਰਜ਼ ਸਮਝਦੇ ਹੋਏ ਸਾਡੀ ਜਿਹੜੀ ਜੀਵਾਂ ਦੀ ਰੱਖਿਆ ਕਰੋ।
ਤੁਮਰੀ ਸਰਣ ਤੁਮਾਰੀ ਆਸਾ ਤੁਮ ਹੀ ਸੱਜਣ ਸੁਹੇਲੇ।
ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਪਾਤਸ਼ਾਹ ਜੀ ਸਾਨੂੰ ਉਪਦੇਸ਼ ਦਿੰਦੇ ਨੇ, ਅਸੀਂ ਵਾਹਿਗੁਰੂ ਜੀ ਦੀ ਸ਼ਰਨ ਦੇ ਵਿੱਚ ਹਾਂ ਤੇ ਮਹਾਰਾਜ ਆਪ ਜੀ ਦੇ ਹੀ ਆਸਾ ਹੈ ਸਾਨੂੰ। ਹੁਣ ਜਿਹੜੀ ਗੁਰਮੁਖੋ ਸ਼ਰਨ ਹੁੰਦੀ ਹੈ ਨਾ, ਇਹ ਸ਼ਰਨ ਵਿਦਵਾਨਾਂ ਨੇ ਤਿੰਨ ਪ੍ਰਕਾਰ ਦੀ ਲਿਖੀ ਹੈ। ਇੱਕ ਹੁੰਦੀ ਸ਼ਰਨ ਸਰੀਰ ਦੀ, ਦੂਸਰੀ ਸ਼ਰਨ ਹੁੰਦੀ ਮਨ ਦੀ, ਤੇ ਤੀਸਰੀ ਸ਼ਰਨ ਹੁੰਦੀ ਬਾਣੀ ਦੀ, ਜਿਸ ਨੂੰ ਵਿਦਵਾਨ ਕਹਿੰਦੇ ਮਨ ਬਾਣੀ ਔਰ ਸਰੀਰ। ਵਿਦਵਾਨਾਂ ਨੇ ਲਿਖਿਆ ਹੈ ਕਹਿੰਦੇ ਸ਼ਰਨਿਅੰ 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 ਗੁਰਾਨੰ। ਸੂਤਰ ਹੈ ਇੱਕ ਵੀ ਜੇ ਗੁਰੂ ਦੀ ਸ਼ਰਨ ਵਿੱਚ ਜਾਣਾ ਹੈ ਤਾਂ ਤਿੰਨ ਪ੍ਰਕਾਰ ਕਰਕੇ ਜਾਈ। ਹੁਣ ਪਹਿਲੀ ਪ੍ਰਕਾਰ ਦੀ ਸ਼ਰਨ ਆ ਵੀ ਅਸੀਂ ਸਰੀਰ ਕਰਕੇ ਗੁਰੂ ਰਾਮਦਾਸ ਸਾਹਿਬ ਜੀ ਦੀ, ਗੁਰੂ ਅਰਜਨ ਦੇਵ ਸਾਹਿਬ ਜੀ ਦੀ ਗੋਦ ਦੇ ਵਿੱਚ ਸਜੇ ਹਾਂ, ਇਹ ਸਰੀਰ ਰੂਪੀ ਸ਼ਰਨ ਹੈ। ਦੂਸਰੇ ਪ੍ਰਕਾਰ ਦੀ ਸ਼ਰਨ ਹੁੰਦੀ ਗੁਰਮੁਖੋ ਮਨ ਕਰਕੇ ਜੁੜਨਾ। ਅਸੀਂ ਭਾਵੇਂ ਸਰੀਰ ਕਰਕੇ ਨਹੀਂ ਪਰ ਅਸੀਂ ਮਨ ਕਰਕੇ ਗੁਰੂ ਦੇ ਨਾਲ ਜੁੜੇ ਹਾਂ, ਇਸ ਨੂੰ ਮਨ ਰੂਪੀ ਸ਼ਰਨ ਕਹਿੰਦੇ ਆ। ਤੀਸਰੇ ਪ੍ਰਕਾਰ ਦੀ ਸ਼ਰਨ ਹੁੰਦੀ ਹੈ ਬਚਨ ਕਰਕੇ, ਬਾਣੀ ਕਰਕੇ। ਅਸੀਂ ਸਤਿਗੁਰੂ ਜੀ ਦਾ, ਸੁਖਮਨੀ ਸਾਹਿਬ ਜੀ ਦਾ ਪਾਠ ਕਰ ਰਹੇ ਹਾਂ, ਅਸੀਂ ਜਪਜੀ ਸਾਹਿਬ ਜੀ ਦਾ ਪਾਠ ਕਰ ਰਹੇ ਹਾਂ, ਅਸੀਂ ਜਾਪ ਸਾਹਿਬ ਜੀ ਦਾ ਪਾਠ ਕਰਦੇ ਹਾਂ, ਕਾਲ ਉਸਤਤ ਦਾ ਪਾਠ ਕਰ ਰਹੇ ਹਾਂ, ਅਸੀਂ ਬਚਨਾ ਕਰਕੇ ਗੁਰੂ ਦੀ ਸ਼ਰਨ ਦੇ ਵਿੱਚ ਹਾਂ। ਇਹ ਤਿੰਨ ਪ੍ਰਕਾਰ ਦੀ ਸ਼ਰਨ ਹੁੰਦੀ ਹੈ, ਸਰੀਰ ਕਰਕੇ ਗੁਰੂ ਦੀ ਹਜ਼ੂਰੀ ਦੇ ਵਿੱਚ ਬਹਿਣਾ, ਔਰ ਸੰਗਤ ਜੀ ਮਨ ਕਰਕੇ ਜੁੜਨਾ ਤੇ ਆਪਦੀ ਰਸਨਾ ਕਰਕੇ ਵਾਹਿਗੁਰੂ ਪਰਮੇਸ਼ਰ ਦਾ ਨਾਮ ਜਪਣਾ। ਇਹ ਤਿੰਨ ਪ੍ਰਕਾਰ ਦੀ ਸ਼ਰਨ ਹੈ ਤੇ ਜਿਹੜਾ ਗੁਰੂ ਦੀ ਸ਼ਰਨ ਵਿੱਚ ਆਉਂਦਾ ਨਾ ਤੇ ਮੇਰੇ ਹਜ਼ੂਰ ਜੀ ਦੇ ਬਚਨ ਹੈ, ਜੋ ਸ਼ਰਨ ਆਵੈ ਤਿਸ ਕੰਠ ਲਾਵੈ ਇਹ ਬਿਰਧ ਸਵਾਮੀ ਸੰਦਾ। ਜਿਹੜਾ ਵਾਹਿਗੁਰੂ ਦੀ ਸ਼ਰਨ ਵਿੱਚ ਆਉਂਦਾ ਮਹਾਰਾਜ ਜੀ ਉਸ ਨੂੰ ਗਲਵੱਕੜੀ ਦੇ ਨਾਲ ਲਾ ਲੈਂਦੇ ਨੇ। ਇੱਕ ਭਾਈ ਗੁਰਦਾਸ ਸਾਹਿਬ ਜੀ ਦੀ ਪੌੜੀ ਹੈ, ਭਾਈ ਗੁਰਦਾਸ ਜੀ ਨੇ ਸ਼ਰਨ ਲਿਖੀ ਹੈ ਵੀ ਸ਼ਰਨ ਕਿਵੇਂ ਗੁਰੂ ਦੀ ਸ਼ਰਨ ਵਿੱਚ ਆਉਂਦਾ।
ਭਾਈ ਸਾਹਿਬ ਜੀ, ਭਾਈ ਗੁਰਦਾਸ ਜੀ ਆਪਣੀ ਪੌੜੀ ਵਿੱਚ ਲਿਖਦੇ, ਸਿੱਖਾਂ ਮੈਂ ਤਿੰਨ ਉਦਾਹਰਨਾਂ ਦੇਵਾਂਗਾ ਭਾਈ ਗੁਰਦਾਸ ਸਾਹਿਬ ਜੀ ਦੀ ਪੌੜੀ ਦੇ ਵਿੱਚੋਂ। ਕਹਿੰਦੇ ਜੇ ਕਰਕੇ ਸ਼ਰਨ ਗੁਰੂ ਰਾਮਦਾਸ ਸਾਹਿਬ ਜੀ ਦੀ ਆਉਣਾ ਹੋਵੇ ਨਾ ਤੇ ਭਾਈ ਗੁਰਦਾਸ ਜੀ ਦੀ ਪੌੜੀ ਜ਼ਰੂਰ ਪੜ੍ਹ ਲਵੀ। ਭਾਈ ਸਾਹਿਬ ਜੀ ਕਹਿੰਦੇ ਜਿਵੇਂ ਅਨੇਕਾਂ ਹੀ ਰੋਗੀ ਵੈਦ ਦੇ ਕੋਲੇ ਵੈਦ ਦੀ ਸ਼ਰਨ ਵਿੱਚ ਜਾਂਦੇ ਨੇ ਤੇ ਵੈਦ ਜਿਹੜਾ ਉਸ ਰੋਗੀ ਦਾ ਰੋਗ ਚੈੱਕ ਕਰਦਾ। ਪੁਰਾਣੇ ਸਮੇਂ ਦੇ ਵਿੱਚ ਤਿੰਨ ਪ੍ਰਕਾਰ ਕਰਕੇ ਰੋਗ ਚੈੱਕ ਕੀਤਾ ਜਾਂਦਾ ਸੀ। ਵੈਦ ਜਿਹੜੇ ਹੁੰਦੇ ਸਨ ਨਾ, ਪਹਿਲਾਂ ਉਹ ਨਬਜ ਵੇਂਹਦੇ ਸਨ, ਨੰਬਰ ਦੋ ਤੇ ਉਹ ਜੀਵ ਕਢਾ ਕੇ ਵੇਂਹਦੇ ਸਨ ਤੇ ਤੀਸਰਾ ਸਾਡੇ ਅੱਖਾਂ ਦੀਆਂ ਪਲਕਾਂ ਨੂੰ ਚੱਕ ਕੇ ਵੇਖਦੇ ਸਨ। ਉੱਥੋਂ ਰੋਗ ਮਾਪਿਆ ਜਾਂਦਾ ਸੀਗਾ। ਕਹਿੰਦੇ ਜੇ ਗੁਰੂ ਦੀ ਸ਼ਰਨ ਵਿੱਚ ਆਉਣਾ ਹੈ, ਜਿਵੇਂ ਵੈਦ ਦੇ ਕੋਲ ਰੋਗੀ ਜਾਂਦਾ ਨਾ ਰੋਗੀ ਦਵਾਈ ਲੈਣ ਵਾਸਤੇ, ਕਹਿੰਦੇ ਗੁਰੂ ਦੀ ਸ਼ਰਨ ਵਿੱਚ ਇਸ ਤਰ੍ਹਾਂ ਆਉਣਾ ਕਰੀ। ਨੰਬਰ ਦੋ ਤੇ ਭਾਈ ਗੁਰਦਾਸ ਜੀ ਕਹਿੰਦੇ ਸਿੱਖਾਂ ਜੇ ਗੁਰੂ ਦੀ ਸ਼ਰਨ ਵਿੱਚ ਜਾਣਾ, ਜਿਵੇਂ ਰਾਜੇ ਦੇ ਕੋਲੇ ਕੋਈ ਨੌਕਰੀ ਲੈਣ ਵਾਸਤੇ ਜਾਂਦੇ ਲੋਕ ਤੇ ਹੱਥ ਫਲਾਉਂਦੇ ਨੇ, ਰਾਜਨ ਸਾਨੂੰ ਨੌਕਰੀ ਦੀ ਕੋਈ ਦਾਤ ਦੇ ਦੇ, ਕਹਿੰਦੇ ਗੁਰੂ ਦੇ ਦਰਬਾਰ ਦੇ ਵਿੱਚ ਭਿਖਾਰੀ ਬਣ ਕੇ ਆਈ। ਨੰਬਰ ਤਿੰਨ ਤੇ ਕਹਿਣ ਲੱਗੇ ਨੇ ਜਿਵੇਂ ਕੋਈ ਦਾਤੇ ਦੇ ਪਾਸ, ਦਾਨੀ ਦੇ ਪਾਸ ਕੋਈ ਮੰਗਤੇ ਜਾਂਦੇ ਨੇ ਦਕਸ਼ਣਾ ਲੈਣ ਵਾਲੇ, ਕਹਿੰਦੇ ਇਸ ਤਰ੍ਹਾਂ ਗੁਰੂ ਰਾਮਦਾਸ ਸਾਹਿਬ ਜੀ ਦੀ ਸ਼ਰਨ ਵਿੱਚ ਆਵੀ। ਮੈਂ ਪੌੜੀ ਪੜ੍ਹ ਕੇ ਆਪ ਜੀ ਨੂੰ ਸੁਣਾ ਦੇਵਾਂ। ਭਾਈ ਸਾਹਿਬ ਜੀ ਕਹਿੰਦੇ ਜੈਸੇ ਤੋਂ ਅਨੇਕ ਰੋਗੀ ਆਵਤ ਹੈ ਵੈਦ ਗ੍ਰਹੇ, ਜੈਸੋ ਜੈਸੋ ਰੋਗ ਤੈਸੋ ਔਖਧ ਖਵਾਵਈ, ਜੈਸੇ ਰਾਜ ਦਵਾਰ ਲੋਗ ਆਵਤੈ ਸੇਵਾ ਨਿਮਿਤ, ਜੋਈ ਜਾਹੀ ਜੋਗ ਤੈਸੋ ਟਹਿਲ ਬਤਾਵਈ, ਜੈਸੇ ਦਾਤਾ ਪਾਸ ਜਨ ਅਰਥੀ ਅਨੇਕ ਆਏ, ਜੋਈ ਜੋਈ ਜਾਚੈ ਦੇ ਦੇ ਦੁਖਣ ਮਟਾਵਈ, ਤੈਸੇ ਗੁਰ ਸ਼ਰਨ ਆਵਤ ਹੈ ਅਨੇਕ ਸਿੱਖ, ਤੈਸੇ ਗੁਰ ਸ਼ਰਨ ਆਵਤ ਹੈ ਅਨੇਕ ਸਿੱਖ, ਜੈਸੋ ਜੈਸੋ ਭਾਉ ਤੈਸੋ ਕਾਮਨਾ ਪਜਾਵੀ। ਕਹਿੰਦੇ ਨੇਕਾਂ ਤਰ੍ਹਾਂ ਦੇ ਸਿੱਖ ਗੁਰੂ ਰਾਮਦਾਸ ਮਹਾਰਾਜ ਜੀ ਦੀ ਸ਼ਰਨ ਵਿੱਚ ਆਉਂਦੇ ਨੇ, ਪਰ ਭਾਵਨਾ ਨੂੰ ਫਲ ਲੱਗਦਾ। ਗੁਰਮੁਖੋ ਚੇਤੇ ਰੱਖੋ, ਜਿਹੋ ਜੀ ਸਾਡੀ ਭਾਵਨਾ ਹੋਵੇਗੀ ਨਾ, ਉਹ ਭਾਵਨਾ ਨੂੰ ਫਲ ਲੱਗ ਕੇ ਗੁਰੂ ਦੀ ਸ਼ਰਨ ਵਿੱਚ ਆਏ ਦਾ ਲਾਭ ਪ੍ਰਾਪਤ ਹੋ ਜਾਂਦਾ। ਸਤਿਗੁਰੂ ਮਹਾਰਾਜ ਪਾਤਸ਼ਾਹ ਜੀ ਦੇ ਬਚਨ ਅਸੀਂ ਪੜ੍ਹਦੇ ਹਾਂ, ਤੁਮਰੀ ਸ਼ਰਨ ਤੁਮਾਰੀ ਆਸਾ। ਮਹਾਰਾਜ ਆਪ ਜੀ ਦੀ ਸ਼ਰਨ ਦੇ ਵਿੱਚ ਹਾਂ, ਮਹਾਰਾਜ ਆਪ ਜੀ ਦੀ ਆਸਾ ਹੈ। ਤੁਮ ਹੀ ਸੱਜਣ ਸਹੇਲੇ, ਸਤਿਗੁਰੂ ਜੀ ਆਪ ਜੀ ਸਹੇਲੇ, ਸੋਭਨੀਕ ਮੇਰੇ ਸੱਜਣ ਹੋ।
ਰੱਖੋ ਰੱਖ ਨਹਾਰ ਦਇਆਲ, ਨਾਨਕ ਘਰ ਕੇ ਗੋਲੇ।
ਧੰਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਆਖਰਲੀਆਂ ਪੰਗਤੀਆਂ ਵਿੱਚ ਸਾਨੂੰ ਉਪਦੇਸ਼ ਦਿੰਦੇ ਨੇ, ਰੱਖੋ ਰੱਖ ਨਹਾਰ ਦਿਆਲਾ। ਹੁਣ ਜਿਹੜਾ ਦਿਆਲਾ ਤੋਂ ਵਿਦਵਾਨ ਪੁਰਸ਼ ਅਰਥ ਚੱਕਦੇ ਨੇ, ਇੱਕ ਹੁੰਦਾ ਦਇਆ, ਦੂਸਰਾ ਹੁੰਦਾ ਸੰਗਤ ਜੀ ਦਇਆਲਾ। ਬਹੁਤ ਜਿਹੜੇ ਗੁਰਮੁਖ ਗੁਰਬਾਣੀ ਪੜ੍ਹਦੇ ਨੇ, ਦਇਆ ਤੋਂ ਦਿਆਲਾ ਬਣਿਆ, ਕਿਉਂਕਿ ਜਦੋਂ ਦਇਆ ਹੈ ਉਹ ਕੇਵਲ ਜੀਵਾਂ ਦੇ ਵਿੱਚ ਹੁੰਦੀ ਹੈ ਤੇ ਜਿਹੜੀ ਦਿਆਲਾ ਹੈ ਇਹ ਪਰਮਾਤਮਾ ਦੇ ਵਿੱਚ ਹੁੰਦੀ, ਵਾਹਿਗੁਰੂ ਵਿੱਚ ਹੁੰਦੀ ਹੈ। ਕਿਉਂਕਿ ਦਇਆ ਆਲਾ, ਆਲਾ ਦਾ ਅਰਥ ਹੁੰਦਾ ਘਰ, ਉਹ ਪਰਮਾਤਮਾ ਦਇਆ ਦਾ ਘਰ ਹੈ। ਹੁਣ ਜਿਹੜਾ ਮਨੁੱਖ ਹੈ ਕਿਸੇ ਦੇ ਉੱਪਰ ਦਇਆ ਇੱਕ ਵਾਰੀ ਕਰੇਗਾ, ਦੋ ਵਾਰੀ ਕਰੇਗਾ, ਪੰਜ ਵਾਰੀ ਕਰੇਗਾ, ਥੱਕ ਜਾਵੇਗਾ, ਪਰ ਪਰਮਾਤਮਾ ਥੱਕੇਗਾ ਨਹੀਂ, ਅੱਕੇਗਾ ਨਹੀਂ, ਕਿਉਂਕਿ ਉਹ ਦਿਆਲਾ ਹੈ, ਉਹ ਦਇਆ ਦਾ ਘਰ ਹੈ। ਜਿਵੇਂ ਅਸੀਂ ਜੈਤ ਸ੍ਰੀ ਦੀ ਵਾਰ ਦੇ ਵਿੱਚ ਪੜ੍ਹਦੇ ਹਾਂ ਨਾ, ਦਇਆ ਕਰਨੰਗ ਦੁੱਖ ਹਾਰਨੰਗ ਉਚਰਨੰਗ ਨਾਮ ਕੀਰਤਨ ਹੈ। ਜਿਹੜਾ ਸਿੱਖ ਆਪਣੀ ਰਸਨਾ ਤੋਂ ਕੀਰਤਨ ਨੂੰ ਉਚਾਰਨ ਕਰਦਾ ਨਾ, ਪਰਮੇਸ਼ਰ ਦੇ ਨਾਮ ਨੂੰ ਜਪਦਾ, ਵਾਹਿਗੁਰੂ ਉਹਦੇ ਸਾਰੇ ਦੇ ਸਾਰੇ ਦੁੱਖ ਹਰਨੰਗ ਕਰ ਦਿੰਦਾ। ਹਰਨੰਗ ਦਾ ਅਰਥ ਹੁੰਦਾ ਨਾਸ਼ ਕਰਨਾ, ਦਇਆ ਕਰਨੰਗ ਦੁੱਖ ਹਰਨੰਗ। ਉਹ ਸਾਰੇ ਚਾਰ ਪ੍ਰਕਾਰ ਦੇ ਦੁੱਖ ਹੁੰਦੇ ਨੇ, ਇੱਕ ਵਿਛੋੜਾ, ਇੱਕ ਦੁੱਖ ਭੂਖ, ਇੱਕ ਦੁੱਖ ਸਖਤ ਵਾਰ ਜਮਦੂਤ, ਇੱਕ ਦੁੱਖ ਰੋਗ ਲੱਗੇ ਤਨ ਧਾਏ ਵੈਦ ਨਾ ਭੋਲੇ ਦਾਰੂ ਲਾਏ। ਇਹ ਚਾਰ ਤਰ੍ਹਾਂ ਦਾ ਦੁੱਖ ਜਿਹੜਾ ਗੁਰੂ ਦੀ ਜਦੋਂ ਦਇਆ ਹੁੰਦੀ ਹੈ ਨਾ, ਉਹ ਦਿਆਲਤਾ ਦੇ ਵਿੱਚੋਂ ਦਇਆ ਉਪਜਦੀ ਹੈ ਤੇ ਗੁਰਮੁਖੋ ਮਹਾਰਾਜ ਪਾਤਸ਼ਾਹ ਜੀ ਸਾਰੇ ਦੁੱਖਾਂ ਕਲੇਸ਼ਾਂ ਦਾ ਨਾਸ ਕਰ ਦਿੰਦੇ। ਹੁਣ ਮਹਾਰਾਜ ਜੀ ਕਹਿੰਦੇ ਦਇਆਲਾ,
ਉਹ ਦਇਆ ਦੇ ਰੂਪ, ਦਇਆ ਦੇ ਘਰ ਸਤਿਗੁਰੂ ਜੀ ਰੱਖਣ ਹਾਰ ਸਾਡੀ ਰੱਖਿਆ ਕਰਨ ਵਾਲੇ, ਕਿਰਪਾ ਕਰਕੇ ਸੰਸਾਰ ਦੇ ਵਿਕਾਰਾਂ ਤੋਂ ਸਾਡੀ ਰੱਖਿਆ ਕਰੋ। ਜਿੰਨੇ ਸੰਸਾਰ ਦੇ ਅੰਦਰ ਵਿਕਾਰ ਨੇ ਉਹਨਾਂ ਵਿਕਾਰਾਂ ਤੋਂ ਸਾਡੀ ਰੱਖਿਆ ਕਰਨਾ ਕਰੋ ਮਹਾਰਾਜ ਪਾਤਸ਼ਾਹ ਜੀ। ਤੇ ਅਸੀਂ ਤਾਂ ਆਪ ਜੀ ਦੇ ਘਰ ਦੇ ਮਹਾਰਾਜ ਨਾਨਕ ਕਰਕੇ ਗੋਲੇ, ਅਸੀਂ ਤਾਂ ਆਪ ਜੀ ਦੇ ਘਰ ਦੇ ਗੋਲੇ ਹਾਂ ਮਹਾਰਾਜ, ਆਪ ਜੀ ਦੇ ਘਰ ਦੇ ਦਾਸ ਹਾਂ। ਤੇ ਦੂਸਰਾ ਜਿਹੜਾ ਅਰਥ ਹੈ ਨਾ ਗੋਲੇ ਦਾ, ਪ੍ਰੋਫੈਸਰ ਸਾਹਿਬ ਸਿੰਘ ਜੀ ਹੋਣਾ ਨੇ ਗੁਲਾਮ ਵੀ ਲਿਖਿਆ ਮਹਾਰਾਜ, ਆਪ ਜੀ ਦੇ ਘਰ ਦੇ ਅਸੀਂ ਗੁਲਾਮ ਹਾਂ, ਅਸੀਂ ਆਪ ਜੀ ਦੇ ਘਰ ਦੇ ਦਾਸ ਹਾਂ, ਸੇਵਕ ਹਾਂ। ਕਿਰਪਾ ਕਰਕੇ, ਦਿਆਲਤਾ ਕਰਕੇ, ਮਿਹਰ ਕਰਕੇ ਸਤਿਗੁਰੂ ਜੀ ਸਾਡੀ ਰੱਖਿਆ ਕਰੋ ਇਹਨਾਂ ਵਿਕਾਰਾਂ ਤੋਂ, ਕਾਮ ਕ੍ਰੋਧ ਲੋਭ ਮੋਹ ਤੇ ਹੰਕਾਰ ਇਹਨਾਂ ਵਿਕਾਰਾਂ ਤੋਂ ਸਾਨੂੰ ਬਚਾ ਲੈਣਾ ਕਰੋ। ਸ਼ਬਦ ਸਪਰਸ਼ ਰੂਪ ਰਸ ਗੰਧ ਇਹਨਾਂ ਮਹਾਰਾਜ ਵਿਸ਼ਿਆਂ ਤੋਂ ਸਾਨੂੰ ਬਚਾ ਲੈਣਾ ਕਰੋ। ਗੁਰੂ ਕਿਰਪਾ ਕਰੇ, ਗੁਰੂ ਮਿਹਰ ਕਰੇ। ਸਤ ਸੰਗੀ ਜਨੋ, ਮੇਰੇ ਆਦਰਨੀਏ ਸਤਿਕਾਰਯੋਗ ਸਿੰਘ ਸਾਹਿਬ ਗਿਆਨੀ ਜਗਤਾਰ ਸਿੰਘ ਜੀ ਲੁਧਿਆਣੇ ਵਾਲੇ ਹੈੱਡ ਗ੍ਰੰਥੀ ਸੱਚਖੰਡ ਸ੍ਰੀ ਦਰਬਾਰ ਸਾਹਿਬ, ਉਹਨਾਂ ਦਾ ਕੋਟਨ ਕੋਟ ਧੰਨਵਾਦ। ਧੰਨਵਾਦ ਗੁਰੂ ਦੀ ਸੰਗਤ ਦਾ, ਸਭ ਤੋਂ ਜ਼ਿਆਦਾ ਧੰਨਵਾਦ ਗੁਰੂ ਰਾਮਦਾਸ ਸਾਹਿਬ ਮਹਾਰਾਜ ਜੀ ਦਾ, ਜਿਨ੍ਹਾਂ ਨੇ ਨਿਮਾਣੇ ਸੇਵਕ ਨੂੰ, ਦਾਸ ਨੂੰ, ਨਚੀਜ ਨੂੰ ਤੁਹਾਡੇ ਦਰਸ਼ਨ ਕਰਨ ਦਾ ਸੁਭਾਗ ਸਮਾਂ ਪ੍ਰਾਪਤ ਹੋਇਆ। ਧੰਨਵਾਦ ਗੁਰੂ ਗ੍ਰੰਥ ਸਾਹਿਬ ਮਹਾਰਾਜ ਪਾਤਸ਼ਾਹ ਜੀ ਦਾ ਕੋਟੀ ਕੋਟ ਬਾਰ, ਜਿਨ੍ਹਾਂ ਨੇ ਸਾਨੂੰ ਹੁਕਮਨਾਮੇ ਸਾਹਿਬ ਜੀ ਦੀ ਦਾਤ ਬਖਸ਼ਿਸ਼ ਕੀਤੀ। ਹੁਕਮਨਾਮਾ ਸਾਹਿਬ ਸਾਡੇ ਤਨ ਤੇ ਸਾਡੇ ਮਨ ਤੇ ਵਸ ਜਾਏ, ਸਾਡਾ ਵੀ ਲੋਕ ਸੁਖੀਏ ਪਰ ਲੋਕ ਸਹੇਲੇ, ਨਾਨਕ ਸਤਿਗੁਰੂ ਪਾਤਸ਼ਾਹ ਜੀ ਮਿਹਰ ਕਰਨ, ਬਖਸ਼ਿਸ਼ ਕਰਨ। ਆਓ ਆਖਰਲੀਆਂ ਪੰਕਤੀਆਂ ਪੜ ਕੇ ਸਮਾਪਤੀ ਕਰੀਏ ਜੀ।
ਤੁਮਰੀ ਸਰਣ ਤੁਮਾਰੀ ਆਸਾ, ਤੁਮ ਹੀ ਸਜਣ ਸੁਹੇਲੇ, ਰਾਖੋ ਰਾਖਣ ਹਾਰ ਦਿਆਲਾ, ਨਾਨਕ ਕਰਕੇ ਗੋਲੇ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।